ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਫੈਡਰਲ ਸਰਕਾਰ ਨੇ ਘੱਟ ਤਨਖਾਹ ਵਾਲੇ ਕਾਮਿਆਂ ਲਈ ਤਨਖਾਹ ਵਿੱਚ ਵਾਧੇ ਦਾ ਸਮਰਥਨ ਕਰਨ ਲਈ ਫੇਅਰ ਵਰਕ ਕਮਿਸ਼ਨ ਕੋਲ ਆਪਣੀ ਸਬਮਿਸ਼ਨ ਭੇਜੀ। ਆਸਟ੍ਰੇਲੀਆਈ ਲੋਕ ਮਾਬੋ ਹਾਈ ਕੋਰਟ ਦੇ ਇਤਿਹਾਸਕ ਫੈਸਲੇ ਦੀ 30ਵੀਂ ਵਰ੍ਹੇਗੰਢ ਮਨਾ ਰਹੇ ਹਨ। ਅਤੇ ਖੇਡਾਂ ਵਿੱਚ ਨੈੱਟਬਾਲ ਆਸਟ੍ਰੇਲੀਆ ਨੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦੇ ਗੁੱਸੇ ਤੋਂ ਬਾਅਦ ਇਸ ਸੀਜ਼ਨ ਦੇ ਗ੍ਰੈਂਡ ਫਾਈਨਲ ਨੂੰ ਪਰਥ ਲਿਜਾਣ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਨੇ ਮਿਨੀਮਮ ਵੇਜ ਵਿੱਚ ਵਾਧੇ ਦੀ ਹਮਾਇਤ ਕਰਦੇ ਹੋਏ ਫੇਅਰ ਵਰਕ ਕਮਿਸ਼ਨ ਕੋਲ ਆਪਣੀ ਸਬਮਿਸ਼ਨ ਭੇਜੀ ਹੈ। ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸਪੁਰਦਗੀ ਅਸਲ ਤਨਖਾਹ ਵਿੱਚ ਵਾਧੇ ਲਈ ਸਿਫਾਰਿਸ਼ ਕਰਦੀ ਹੈ ਜੋ ਕਿ ਮਹਿੰਗਾਈ ਦੇ ਅਨੁਸਾਰ ਹੈ। ਮਹਿੰਗਾਈ 5.1% ਨਾਲ 21 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਚੱਲ ਰਹੀ ਹੈ। ਫੈਡਰਲ ਚੋਣ ਮੁਹਿੰਮ ਦੌਰਾਨ ਘੱਟ ਉਜਰਤ ਵਾਧਾ ਅਤੇ ਰਹਿਣ ਸਹਿਣ ਦੀ ਲਾਗਤ ਮੁੱਖ ਮੁੱਦੇ ਸਨ ਅਤੇ ਫੇਅਰ ਵਰਕ ਕਮਿਸ਼ਨ ਦੀ ਸਾਲਾਨਾ ਵੇਜ ਰਿਵਿਊ ਨੂੰ ਇਹ ਸਮੀਖਿਆ ਸੌਂਪਣਾ ਲੇਬਰ ਦਾ ਇੱਕ ਚੋਣ ਵਾਅਦਾ ਸੀ। ਰੁਜ਼ਗਾਰ ਅਤੇ ਕਾਰਜ ਸਥਾਨ ਸੰਬੰਧਾਂ ਦੇ ਮੰਤਰੀ ਟੋਨੀ ਬਰਕ ਦਾ ਕਹਿਣਾ ਹੈ ਕਿ ਸਰਕਾਰ ਦੀ ਸਬਮਿਸ਼ਨ ਸਾਰੇ ਘੱਟ ਤਨਖਾਹ ਵਾਲੇ ਕਾਮਿਆਂ ਤੇ ਲਾਗੂ ਹੁੰਦੀ ਹੈ।
Who are these people? They're largely the heroes of the pandemic. They're the people who both sides of politics made lovely speeches about after the pandemic, but only one side of politics, namely the Labor government now, was willing to fight for. So we're talking about people on awards that are close to the minimum wage as well. You'll find that, for example, shop assistants, you'll find it with cleaners, you'll find it with a lot of people in the care economy. So low wage workers is the reference that's there.
ਆਸਟ੍ਰੇਲੀਅਨ ਨੈਸ਼ਨਲ ਆਡਿਟ ਆਫਿਸ ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਪਿਛਲੀ ਗੱਠਜੋੜ ਸਰਕਾਰ ਇਹ ਦਿਖਾਉਣ ਵਿੱਚ ਅਸਫਲ ਰਹੀ ਸੀ ਕਿ ਕੈਸ਼ਲੈਸ ਡੈਬਿਟ ਕਾਰਡ ਸਕੀਮ ਕਿਵੇਂ ਕੰਮ ਕਰਦੀ ਹੈ। ਇਹ ਸਕੀਮ ਭਲਾਈ ਪ੍ਰਾਪਤਕਰਤਾਵਾਂ ਨੂੰ ਇੱਕ ਕਾਰਡ 'ਤੇ ਪਾਉਂਦੀ ਹੈ ਜੋ ਉਹਨਾਂ ਨੂੰ ਨਕਦ ਕਢਵਾਉਣ ਜਾਂ ਸ਼ਰਾਬ, ਨਸ਼ੀਲੇ ਪਦਾਰਥਾਂ ਜਾਂ ਜੂਏ ਲਈ ਪੈਸੇ ਵਰਤਣ ਤੋਂ ਰੋਕਦੀ ਹੈ। ਇਹ ਸਕੀਮ ਦੀ ਆਦਿਵਾਸੀ ਆਸਟ੍ਰੇਲੀਅਨਾਂ ਨੂੰ ਨਿਸ਼ਾਨਾ ਬਣਾਉਣ ਲਈ ਆਲੋਚਨਾ ਕੀਤੀ ਗਈ ਹੈ। ਆਡੀਟਰ ਜਨਰਲ ਨੇ ਪਾਇਆ ਕਿ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਜ਼ ਜੋ ਇਸ ਪ੍ਰੋਗਰਾਮ ਨੂੰ ਚਲਾਉਂਦਾ ਹੈ ਇਹ ਨਹੀਂ ਦਿਖਾ ਪਾਇਆ ਕਿ ਉਹ ਆਪਣੇ ਉਦੇਸ਼ਾਂ ਨੂੰ ਪੂਰਾ ਕਰ ਰਿਹਾ ਹੈ। ਨਵੀਂ ਲੇਬਰ ਸਰਕਾਰ ਨੇ ਪ੍ਰੋਗਰਾਮ ਨੂੰ ਖਤਮ ਕਰਨ ਲਈ ਵਚਨਬੱਧਤਾ ਦਿੱਤੀ ਸੀ ਅਤੇ ਸੋਸ਼ਲ ਸਰਵਿਸਿਜ਼ ਦੀ ਮੰਤਰੀ ਅਮੈਂਡਾ ਰਿਸ਼ਵਰਥ ਨੇ ਕਿਹਾ ਕਿ ਉਹ ਭਵਿੱਖ ਵਿੱਚ ਇਸ ਬਾਰੇ ਕਮਿਊਨਿਟੀ ਸਮੂਹਾਂ ਨਾਲ ਵਿਆਪਕ ਤੌਰ ਤੇ ਸਲਾਹ ਕਰੇਗੀ।
I want to work through all the options so that these communities really have local solutions that support the communities, but the evidence shows from the audit office report there is no evidence that suggests that this was effective, efficient.
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਦੂਜੀ ਵਿਦੇਸ਼ੀ ਯਾਤਰਾ ਤੇ ਇਸ ਹਫ਼ਤੇ ਦੇ ਅੰਤ ਵਿੱਚ ਇੰਡੋਨੇਸ਼ੀਆ ਜਾਣਗੇ। 3 ਦਿਨਾਂ ਦੀ ਯਾਤਰਾ ਤੇ ਸ਼੍ਰੀਮਾਨ ਐਲਬਨੀਜ਼ੀ ਦੇ ਨਾਲ ਵਿਦੇਸ਼ ਮੰਤਰੀ ਪੈਨੀ ਵੋਂਗ, ਵਪਾਰ ਮੰਤਰੀ ਡੌਨ ਫੈਰਲ, ਉਦਯੋਗ ਮੰਤਰੀ ਐਡ ਹਿਊਜ਼ਿਕ ਅਤੇ ਡਾਰਵਿਨ ਸਥਿਤ ਸੰਸਦ ਮੈਂਬਰ ਲਿਊਕ ਗੋਸਲਿੰਗ ਹੋਣਗੇ। ਇਸ ਦੌਰੇ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕ ਵਿਡੋਡੋ ਨਾਲ ਗੱਲਬਾਤ ਅਤੇ ਇੰਡੋਨੇਸ਼ੀਆ ਨਾਲ $200 ਮਿਲੀਅਨ ਦੇ ਜਲਵਾਯੂ ਅਤੇ ਬੁਨਿਆਦੀ ਢਾਂਚਾ ਫੰਡ ਲਈ ਇੱਕ ਆਸਟ੍ਰੇਲੀਆਈ ਪ੍ਰਸਤਾਵ ਸ਼ਾਮਲ ਹੋਵੇਗਾ। ਇਸ ਯਾਤਰਾ ਵਿੱਚ ਏਜ਼ੀਅਨ ਸਕੱਤਰ ਜਨਰਲ ਡਾਟੋ ਲਿਮ ਜੋਕਹੋਏ ਨਾਲ ਮੁਲਾਕਾਤ ਵੀ ਸ਼ਾਮਲ ਹੋਵੇਗੀ। ਸ਼੍ਰੀਮਾਨ ਐਲਬਨੀਜ਼ੀ ਨੇ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਕੰਮਾਂ ਵਿੱਚੋਂ ਇੱਕ ਵਜੋਂ ਇੰਡੋਨੇਸ਼ੀਆ ਦਾ ਦੌਰਾ ਕਰਨ ਦਾ ਵਾਅਦਾ ਕੀਤਾ ਸੀ। ਇਤਿਹਾਸਕ ਮਾਬੋ ਫੈਸਲੇ ਦੀ 30ਵੀਂ ਵਰ੍ਹੇਗੰਢ 'ਤੇ ਆਸਟ੍ਰੇਲੀਆਈ ਲੋਕ ਸ਼ਰਧਾਂਜਲੀ ਦੇ ਰਹੇ ਹਨ। 3 June 1992 ਨੂੰ ਹਾਈ ਕੋਰਟ ਨੇ ਟੈਰਾ ਨਾਲਿਸ ਦੇ ਕਾਨੂੰਨੀ ਸਿਧਾਂਤ ਨੂੰ ਉਲਟਾਉਣ ਲਈ ਆਪਣਾ ਫੈਸਲਾ ਸੁਣਾਇਆ ਸੀ। ਇਸ ਸਿਧਾਂਤ ਵਿੱਚ ਝੂਠਾ ਦਾਅਵਾ ਸੀ ਕਿ ਗੋਰਿਆਂ ਦੇ ਵਸੇਬੇ ਤੋਂ ਪਹਿਲਾਂ ਆਸਟ੍ਰੇਲੀਆ ਕਿਸੇ ਦੀ ਜ਼ਮੀਨ ਨਹੀਂ ਸੀ। ਸਵਦੇਸ਼ੀ ਨੇਤਾ ਐਡੀ ਕੋਇਕੀ ਮਾਬੋ ਨੇ ਕਾਨੂੰਨੀ ਚੁਣੌਤੀ ਲਿਆਉਂਦੀ ਸੀ, ਪਰ ਫੈਸਲਾ ਸੁਣਾਏ ਜਾਣ ਤੋਂ 5 ਮਹੀਨੇ ਪਹਿਲਾਂ ਸਿਰਫ 56 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ ਸੀ। ਉਸ ਦੀ ਬੇਟੀ ਗੇਲ ਮਾਬੋ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਪਿਛਲੇ 30 ਸਾਲਾਂ ਤੋਂ ਇਸ ਜ਼ਖਮ ਨੂੰ ਭਰਨ ਲਈ ਛੋਟੇ ਕਦਮ ਚੁੱਕ ਰਿਹਾ ਹੈ, ਪਰ ਵੱਡੀ ਤਬਦੀਲੀ ਲਈ ਗਤੀ ਬਣ ਰਹੀ ਹੈ।
But now it's time to lengthen our stride, to make things move, and you know, to take those things that are given to us now and sit down and have a conversation, a better conversation, and sharing that knowledge to actually move us forward as a nation.
ਮਾਬੋ ਫੈਸਲੇ ਦੀ 30ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਟਾਊਨਸਵਿਲ ਵਿੱਚ ਜਸ਼ਨ ਆਯੋਜਿਤ ਕੀਤੇ ਜਾਣਗੇ। ਮੈਲਬਨ ਦੇ ਪੱਛਮ ਵਿੱਚ ਹਿਟ ਐਂਡ ਰਨ ਕੇਸ ਵਿੱਚ ਇੱਕ 3 ਸਾਲ ਦੇ ਲੜਕੇ ਦੀ ਮੌਤ ਹੋਣ ਤੋਂ ਬਾਅਦ ਇੱਕ 73 ਸਾਲ ਦੀ ਔਰਤ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਵੀਰਵਾਰ ਸ਼ਾਮ ਨੂੰ 6:30 ਦੇ ਕਰੀਬ ਸਨਸ਼ਾਈਨ ਨੌਰਥ ਵਿੱਚ ਮੈਕਇੰਟਾਇਰ ਰੋਡ 'ਤੇ ਭੱਜ ਕੇ ਜਾਣ 'ਤੇ ਲੜਕੇ ਨੂੰ ਸੱਟ ਲੱਗੀ ਅਤੇ ਰਾਤ ਨੂੰ ਗਹਿਰੀਆਂ ਸੱਟਾਂ ਦੇ ਕਾਰਨ ਬੱਚੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮੈਲਬਨ ਦੇ ਉੱਤਰ ਵਿੱਚ ਹੀਥਕੋਟ ਜੰਕਸ਼ਨ ਦੀ ਇੱਕ ਔਰਤ ਦੇ ਅੱਜ ਸਵੇਰੇ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਪੁਲਿਸ ਦੁਆਰਾ ਇੰਟਰਵਿਊ ਕੀਤਾ ਜਾਵੇਗਾ। ਵਿਕਟੋਰੀਆ ਦੇ ਪੁਲਿਸ ਸੁਪਰਡੈਂਡੈਂਟ ਜੌਨ ਫਿਟਜ਼ਪੈਟ੍ਰਿਕ ਦਾ ਕਹਿਣਾ ਹੈ ਕਿ ਇਹ ਦੁਖਦਾਈ ਘਟਨਾ ਹਰ ਕਿਸੇ ਨੂੰ ਡਰਾਈਵਿੰਗ ਕਰਦੇ ਹੋਏ ਚੌਕਸ ਰਹਿਣ ਦੀ ਯਾਦ ਦਿਵਾਉਂਦੀ ਹੈ।
Driving a motor car, you know, on a road, you know, it's a dual responsibility. So everyone needs to be aware of what's around them. Things happen quickly, and like this young child has run out really quickly. People need to be travelling at a speed where they, if something like that occurs, they can take the action that they need to try and avoid it.
ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਟੈਕਸਸ ਵਿੱਚ ਪਿਛਲੇ ਹਫ਼ਤੇ ਸਕੂਲ ਵਿੱਚ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕਾਂਗਰਸ ਨੂੰ ਬੰਦੂਕ ਕਾਨੂੰਨਾਂ ਨੂੰ ਸਖ਼ਤ ਕਰਨ ਲਈ ਇੱਕ ਭਾਵੁਕ ਅਪੀਲ ਕੀਤੀ। ਵਾਈਟ ਹਾਊਸ ਤੋਂ ਇਹ ਭਾਸ਼ਣ ਆਇਓਵਾ ਵਿੱਚ ਚਰਚ ਦੇ ਕਾਰ ਪਾਰਕ ਵਿੱਚ ਇੱਕ ਆਦਮੀ ਵੱਲੋਂ 2 ਔਰਤਾਂ ਨੂੰ ਗੋਲੀ ਮਾਰਨ ਤੋਂ ਪਹਿਲਾਂ ਅਤੇ ਓਕਲਾਹੋਮਾ ਵਿੱਚ ਇੱਕ ਮੈਡੀਕਲ ਆਫਿਸ ਵਿੱਚ ਇੱਕ ਵਿਅਕਤੀ ਦੇ 4 ਲੋਕਾਂ ਦੀ ਹੱਤਿਆ ਕਰਨ ਤੋਂ ਇੱਕ ਦਿਨ ਪਹਿਲਾਂ ਦਿੱਤਾ ਗਿਆ ਸੀ। ਸ਼੍ਰੀਮਾਨ ਬਾਈਡਨ ਚਾਹੁੰਦੇ ਹਨ ਕਿ ਕਾਂਗਰਸ ਹਮਲਾਵਰ ਹਥਿਆਰਾਂ 'ਤੇ ਪਾਬੰਦੀ ਲਗਾਏ, ਪਿਛੋਕੜ ਦੀ ਜਾਂਚ ਦਾ ਵਿਸਤਾਰ ਕਰੇ ਅਤੇ ਬੰਦੂਕ ਨਿਯੰਤਰਣ ਦੇ ਹੋਰ ਉਪਾਵਾਂ ਨੂੰ ਲਾਗੂ ਕਰੇ।
I've been in this fight for a long time. I know how hard it is, but I'll never give up. And if Congress fails, I believe this time a majority of the American people won't give up either. I believe the majority of you will act to turn your outrage into making this issue central to your vote. Enough, enough, enough.
ਪਾਪੂਆ ਨਿਊ ਗਿਨੀਆ ਦੇ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਨੇ ਦੇਸ਼ ਦੇ ਵਿਰੋਧੀ ਧਿਰ ਦੇ ਚੋਣ ਪ੍ਰਚਾਰ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਦੇ ਦੌਰੇ ਨੂੰ ਲੈ ਕੇ ਰਾਜਨੀਤੀ ਖੇਡਣ ਦਾ ਦੋਸ਼ ਲਗਾਇਆ ਹੈ। ਵੈਂਗੀ ਦੇਸ਼ ਦੀਆਂ ਰਾਸ਼ਟਰੀ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਪ੍ਰਸ਼ਾਂਤ ਦੇ 8 ਦੇਸ਼ਾਂ ਦੇ ਦੌਰੇ ਦੇ ਅੰਤ ਵਿੱਚ ਜੇਮਸ ਮਾਰਾਪੇ ਅਤੇ PNG ਦੇ ਵਿਰੋਧੀ ਧਿਰ ਦੇ ਨੇਤਾ ਪੀਟਰ ਓਨੀਲ ਦੋਵਾਂ ਨਾਲ ਮੁਲਾਕਾਤ ਕਰਨਗੇ। ਸ਼੍ਰੀਮਾਨ ਓਨੀਲ ਨੇ ਦੌਰੇ ਦੇ ਸਮੇਂ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ PNG ਦੀਆਂ ਚੋਣਾਂ ਹਰ 5 ਸਾਲਾਂ ਵਿੱਚ ਸਿਰਫ ਇੱਕ ਵਾਰ ਹੁੰਦੀਆਂ ਹਨ ਅਤੇ ਪ੍ਰਚਾਰ ਦੀ ਮਿਆਦ ਨੂੰ ਉੱਚ ਪੱਧਰੀ ਮੁਲਾਕਾਤਾਂ ਜਾਂ ਸੌਦੇਬਾਜ਼ੀ ਤੋਂ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਪਰ ਸ਼੍ਰੀਮਾਨ ਮਾਰਾਪੇ ਨੇ ਜਵਾਬੀ ਹਮਲਾ ਦਿੰਦੇ ਹੋਏ ਕਿਹਾ ਕਿ ਚੀਨ ਇੱਕ ਪ੍ਰਮੁੱਖ ਵਪਾਰਕ ਭਾਈਵਾਲ ਹੈ ਅਤੇ ਪਾਪੂਆ ਨਿਊ ਗਿਨੀਆ ਦੀ ਵਿਦੇਸ਼ੀ ਨੀਤੀ ਸਭ ਦੇ ਦੋਸਤ ਕਿਸੇ ਦੇ ਵੀ ਦੁਸ਼ਮਣ ਨਹੀਂ ਹੋਣੀ ਚਾਹੀਦੀ ਹੈ। ਇਹ ਖਬਰ ਉਦੋਂ ਆਈ ਹੈ ਜਦੋਂ ਆਸਟ੍ਰੇਲੀਆ ਪੈਸੀਫਿਕ ਵਿੱਚ ਚੀਨ ਨਾਲ ਕੂਟਨੀਤਿਕ ਦੌੜ ਵਿੱਚ ਸ਼ਾਮਲ ਹੈ, ਪਰ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਉਹ ਚੋਣਾਂ ਤੋਂ ਬਾਅਦ ਤੱਕ PNG ਦਾ ਦੌਰਾ ਨਹੀਂ ਕਰੇਗੀ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਨੈੱਟਬਾਲ ਆਸਟ੍ਰੇਲੀਆ ਨੇ ਪੱਛਮੀ ਆਸਟ੍ਰੇਲੀਆਈ ਸਰਕਾਰ ਨੂੰ ਸੁਪਰ ਨੈੱਟਬਾਲ ਗ੍ਰੈਂਡ ਫਾਈਨਲ ਲਈ ਸਾਲਾਨਾ ਮੇਜ਼ਬਾਨੀ ਅਧਿਕਾਰ ਵੇਚਣ ਦੇ ਫੈਸਲੇ ਦਾ ਬਚਾਅ ਕੀਤਾ ਹੈ। ਪਰਥ ਦਾ ਰੈਕ ਅਰੀਨਾ 3 ਜੁਲਾਈ ਨੂੰ ਇਸ ਸਾਲ ਦੇ ਨਿਰਣਾਇਕ ਲਈ ਸਥਾਨ ਹੋਵੇਗਾ। ਇਸ ਕਦਮ ਨੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵਿੱਚ ਗੁੱਸਾ ਪੈਦਾ ਕੀਤਾ ਹੈ। ਪਹਿਲਾਂ ਪੌੜੀ ਦੇ ਸਿਖਰ 'ਤੇ ਬੈਠਣ ਵਾਲੀ ਟੀਮ ਖੇਡ ਲਈ ਮੇਜ਼ਬਾਨੀ ਦੇ ਅਧਿਕਾਰ ਕਮਾਉਂਦੀ ਸੀ, ਸੋ ਇਸ ਲਈ ਪਰਥ ਜਾਣ ਦਾ ਮਤਲਬ ਹੈ ਕਿ ਸੀਜ਼ਨ ਦੇ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੀਆਂ ਮੈਲਬਨ ਵਿਕਸਨਸ ਘਰੇਲੂ ਗ੍ਰੈਂਡ ਫਾਈਨਲ ਤੋਂ ਖੁੰਝ ਜਾਣਗੀਆਂ। ਪਰ ਮੁੱਖ ਕਾਰਜਕਾਰੀ ਕੈਲੀ ਰਾਇਨ ਦਾ ਕਹਿਣਾ ਹੈ ਕਿ ਹੋਸਟਿੰਗ ਅਧਿਕਾਰਾਂ ਨੂੰ ਵੇਚਣ ਨਾਲ ਸੰਸਥਾ ਨੂੰ ਉਸ ਦੀ ਗੰਭੀਰ ਆਰਥਿਕ ਸਥਿਤੀ ਨੂੰ ਬਦਲਣ ਵਿੱਚ ਮਦਦ ਮਿਲੇਗੀ। ਇਹ ਮੰਨਿਆ ਜਾਂਦਾ ਹੈ ਕਿ ਨੈੱਟਬਾਲ ਆਸਟ੍ਰੇਲੀਆ ਨੇ ਸੌਦੇ ਤੋਂ ਲਗਭਗ $300,000 ਪ੍ਰਾਪਤ ਹੋਏ ਹਨ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 73 ਸੈਂਟ ਦੇ ਬਰਾਬਰ, ਭਾਰਤ ਦੇ 56.37 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 142.63 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਅਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਕੁਝ ਬਦਲਵਾਈ ਰਹੇਗੀ, ਤਾਪਮਾਨ 18 ਡਿਗਰੀ। ਐਡਲੇਡ ਮੀਂਹ ਅਤੇ ਤੇਜ਼ ਹਵਾ, ਤਾਪਮਾਨ 15 ਡਿਗਰੀ। ਮੈਲਬਨ 1-2 ਮੀਂਹ, ਤਾਪਮਾਨ 15 ਡਿਗਰੀ। ਹੋਬਾਰਟ ਕੁਝ ਬਦਲਵਾਈ ਰਹੇਗੀ, ਤਾਪਮਾਨ 13 ਡਿਗਰੀ। ਕੈਨਬਰਾ ਸੰਭਾਵੀ ਮੀਂਹ, ਤਾਪਮਾਨ 11 ਡਿਗਰੀ। ਸਿਡਨੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 18 ਡਿਗਰੀ। ਬ੍ਰਿਸਬੇਨ ਸਵੇਰ ਵੇਲੇ ਮੀਂਹ, ਤਾਪਮਾਨ 23 ਡਿਗਰੀ। ਕੇਨਸ ਧੁੱਪ ਰਹੇਗੀ, ਤਾਪਮਾਨ 29 ਡਿਗਰੀ। ਅਤੇ ਡਾਰਵਿਨ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 32 ਡਿਗਰੀ। ਅਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।